ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 30 ਜਨਵਰੀ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਮੈਲਬਨ ਅਤੇ ਜੀਲੌਂਗ ਵਿੱਚ ਤਾਪਮਾਨ 45 ਡਿਗਰੀ ਅਤੇ ਮਿਲਡੂਰਾ ਵਿੱਚ 49 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਦੇ ਚਲਦੇ ਐਮਰਜੈਂਸੀ ਅਧਿਕਾਰੀ ਵਿਕਟੋਰੀਆ ਭਰ ਵਿੱਚ ਅਤਿਅੰਤ ਸਖਤੀਆਂ ਲਈ ਤਿਆਰ ਹਨ। 2026 ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਝਾੜੀਆਂ ਦੀ ਅੱਗ ਭਾਵ ਕੇ ਬੁਸ਼ ਫਾਇਰਸ ਤੋਂ ਨਜਿੱਠ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਫਿਰ ਤੋਂ ਅੱਗ ਲੱਗਦੀ ਹੈ ਤਾਂ ਲੋਕਾਂ ਦੇ ਘਰਾਂ ਨੂੰ ਵੀ ਖਤਰਾ ਹੋ ਸਕਦਾ। ਚਾਰ ਥਾਵਾਂ ਉੱਤੇ ਤਾਂ ਘਰਾਂ ਨੂੰ ਖਾਲੀ ਕਰਨ ਭਾਵ ਕਿ ਇਵੈਕੂਏਸ਼ਨ ਚੇਤਾਵਨੀਆਂ ਲਾਗੂ ਹੋ ਗਈਆਂ ਨੇ। ਉੱਥੇ ਹੀ ਕੈਨਬਰਾ ਤੋਂ ਲਿਬਰਲ ਸੈਨੇਟ ਜੇਨ ਹਿਊਮ ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਦੀ ਲੀਡਰਸ਼ਿਪ ਬਰਕਰਾਰ ਹੈ। ਇਹ ਬਿਆਨ ਉਦੋਂ ਆਇਆ ਜਦੋਂ ਐਂਗਸ ਟੇਲਰ ਅਤੇ ਐਂਡਰਿਊ ਹੇਸਟੀ ਨੇ ਲੀਡਰਸ਼ਿਪ ਵਿਵਾਦ ਉੱਤੇ ਮੈਲਬਨ ਵਿੱਚ ਇੱਕ ਚਰਚਾ ਕੀਤੀ। ਤੁਹਾਨੂੰ ਦੱਸ ਦਈਏ ਕਿ 1 ਸਾਲ ਤੋਂ ਘੱਟ ਸਮੇਂ ਵਿੱਚ ਦੂਜੀ ਵਾਰ ਗੱਠਜੋੜ ਟੁੱਟਣ ਤੋਂ ਬਾਅਦ ਸੂਜ਼ਨ ਲੀ ਦੀ ਅਗਵਾਈ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਉੱਥੇ ਹੀ ਸੰਘੀ ਮਿਨਿਸਟਰੀ ਆਫ ਹੋਮ ਅਫੇਅਰਸ ਵਿੱਚ ਵੀ ਨਵਾਂ ਤਣਾਅ ਛਿੜਿਆ ਹੋਇਆ ਜਦੋਂ ਇਜ਼ਰਾਈਲੀ ਰਾਸ਼ਟਰਪਤੀ ਆਇਜ਼ੈਕ ਹੈਰਜ਼ੌਗ ਨੂੰ ਆਸਟ੍ਰੇਲੀਆ ਵੀਜ਼ਾ ਨਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੇ 3 ਸਮੂਹਾਂ ਨੇ ਇਸ ਮੰਗ ਨੂੰ ਰਸਮੀ ਤੌਰ ਉੱਤੇ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕੋਲ ਦਰਜ ਕੀਤਾ। ਜ਼ਿਕਰਯੋਗ ਹੈ ਕਿ ਇਜ਼ਰਾਈਲੀ ਰਾਸ਼ਟਰਪਤੀ ਅਗਲੇ ਮਹੀਨੇ ਆਸਟ੍ਰੇਲੀਆ ਆਉਣ ਦੀ ਯੋਜਨਾ ਬਣਾ ਰਹੇ ਨੇ, ਜਿਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਕਈ ਲੋਕਾਂ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਦੇਣ ਤੋਂ ਇਨਕਾਰ ਕਰਨ ਲਈ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੂੰ ਅਰਜ਼ੀ ਦਿੱਤੀ ਹੈ। ਆਸਟ੍ਰੇਲੀਆ ਦੇ ਬਜ਼ੁਰਗਾਂ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨਾ ਔਖਾ ਹੁੰਦਾ ਜਾ ਰਿਹਾ। ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਹਾਉਣਾ, ਖਾਣਾ ਤਿਆਰ ਕਰਨਾ ਅਤੇ ਸਫਾਈ ਵਰਗੀਆਂ ਘਰੇਲੂ ਮਦਦ ਲਈ ਬਜ਼ੁਰਗਾਂ ਨੂੰ 8 ਮਹੀਨੇ ਤੱਕ ਦੀ ਉਡੀਕ ਕਰਨੀ ਪੈ ਰਹੀ ਹੈ। ਪ੍ਰੋਡਕਟਿਵਿਟੀ ਕਮਿਸ਼ਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਸਰਕਾਰੀ ਸੇਵਾਵਾਂ ਤੋਂ ਮਦਦ ਲਈ ਉਡੀਕ ਦਾ ਸਮਾਂ ਪਿਛਲੇ ਵਿੱਤੀ ਵਰ੍ਹੇ ਨਾਲੋਂ ਲਗਾਤਾਰ ਵਧਿਆ ਹੈ। ਤੁਹਾਨੂੰ ਦੱਸ ਦਈਏ ਕਿ ਸੰਘੀ ਸਰਕਾਰ ਨੇ ਪਿਛਲੇ ਸਾਲ ਦੇ ਅਖੀਰ ਵਿੱਚ 20,000 ਘਰੇਲੂ ਦੇਖਭਾਲ ਪੈਕੇਜਸ ਜਾਰੀ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਸਾਲ ਦੇ ਮੱਧ ਤੱਕ 63,000 ਹੋਰ ਪੈਕੇਜ ਜਾਰੀ ਕਰਨ ਦਾ ਐਲਾਨ ਵੀ ਕੀਤਾ ਸੀ। ਕੁੱਲ ਮਿਲਾ ਕੇ ਆਸਟ੍ਰੇਲੀਆ ਨੇ 2024-25 ਵਿੱਤੀ ਸਾਲ ਵਿੱਚ ਬਜ਼ੁਰਗਾਂ ਦੀ ਦੇਖਭਾਲ ਉੱਤੇ ਲਗਾਤਾਰ $40 ਬਿਲੀਅਨ ਖਰਚ ਕੀਤੇ, ਜੋ ਕਿ ਪਿਛਲੇ ਸਾਲ ਤੋਂ ਕਿਤੇ ਹੀ ਵੱਧ ਹੈ। ਹੁਣ ਗੱਲ ਆਸਟ੍ਰੇਲੀਆ ਦੇ ਨੌਜਵਾਨਾਂ ਦੀ। ਆਸਟ੍ਰੇਲੀਆ ਵਿੱਚ ਡਿਟੈਂਸ਼ਨ ਭਾਵ ਕੇ ਹਿਰਾਸਤ ਵਿੱਚ ਲਿੱਤੇ ਗਏ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਹਿਰਾਸਤ ਲਈ ਸਰਕਾਰੀ ਖਜ਼ਾਨੇ ਚੋਂ $1 ਬਿਲੀਅਨ ਤੋਂ ਵੱਧ ਖਰਚ ਕੀਤਾ ਗਿਆ। ਸਰਕਾਰੀ ਸੇਵਾਵਾਂ ਉੱਤੇ ਉਤਪਾਦਕਤਾ ਕਮਿਸ਼ਨ ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਕਿ ਫਸਟ ਨੇਸ਼ਨ ਭਾਵ ਕੇ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੇ ਬੱਚੇ ਸਭ ਤੋਂ ਵੱਧ ਹਿਰਾਸਤ ਵਿੱਚ ਲਿੱਤੇ ਜਾ ਰਹੇ ਨੇ, ਜੋ ਕਿ ਰਾਸ਼ਟਰ ਪੱਧਰ ਉੱਤੇ ਹਿਰਾਸਤ ਵਿੱਚ ਲਿੱਤੇ ਗਏ ਸਾਰੇ ਬੱਚਿਆਂ ਦਾ ਲਗਭਗ 62% ਹਿੱਸਾ ਹੈ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਅਮਰੀਕੀ ਸਰਹੱਦੀ ਮੁਖੀ ਟੌਮ ਹੋਮਨ ਦਾ ਕਹਿਣਾ ਹੈ ਕਿ ਸੰਘੀ ਏਜੰਟ ਹੁਣ ਗਲੀਆਂ ਦੀ ਸਫਾਈ ਤੋਂ ਹਟ ਕੇ ਨਿਸ਼ਾਨਾਬੱਧ ਕਾਰਵਾਈ ਦੇ ਤਹਿਤ ਹੁਣ ਉਨ੍ਹਾਂ ਲੋਕਾਂ ਉੱਤੇ ਧਿਆਨ ਕੇਂਦਰਿਤ ਕਰਨਗੇ ਜਿਨ੍ਹਾਂ ਨੇ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਗੁੱਸਾ ਭੜਕਾਇਆ। ਹੋਮਨ ਨੇ ਸਵੀਕਾਰ ਕੀਤਾ ਕਿ ਆਈਸ ਇਸ ਤੋਂ ਬਿਹਤਰ ਕੰਮ ਕਰ ਸਕਦਾ। ਇਹ ਬਿਆਨ ਪਿਛਲੇ ਮਹੀਨੇ ਆਈਸ ਏਜੰਟ ਵੱਲੋਂ ਮਿਨੀਐਪੋਲਿਸ ਵਿੱਚ 2 ਅਮਰੀਕੀ ਨਾਗਰਿਕਾਂ ਦੀ ਘਾਤਕ ਗੋਲੀਬਾਰੀ ਤੋਂ ਬਾਅਦ ਆਇਆ। ਉੱਥੇ ਹੀ ਗਾਜ਼ਾ ਅਤੇ ਮਿਸਰ ਵਿਚਕਾਰ ਰਫਾ ਕ੍ਰਾਸਿੰਗ ਲਗਭਗ 2 ਸਾਲਾਂ ਵਿੱਚ ਪਹਿਲੀ ਵਾਰ ਦੁਬਾਰਾ ਖੁੱਲਣ ਜਾ ਰਿਹਾ। ਇਜ਼ਰਾਈਲ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਆਖਰੀ ਇਜ਼ਰਾਈਲੀ ਬੰਦਕ ਦੀ ਲਾਸ਼ ਵਾਪਸ ਆਉਣ ਤੋਂ ਬਾਅਦ ਸਖ਼ਤ ਨਿਗਰਾਨੀ ਤੋਂ ਬਾਅਦ ਸਿਰਫ ਪੈਦਲ ਯਾਤਰੀਆਂ ਲਈ ਕ੍ਰਾਸਿੰਗ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ। ਹੁਣ ਗੱਲ ਭਾਰਤ ਦੀ। ਭਾਰਤ ਦੇ ਬਾਰਾਮਤੀ ਨੇੜੇ ਇੱਕ ਜਹਾਜ਼ ਹਾਦਸਾ ਹੋ ਗਿਆ ਸੀ, ਜਿਸ ਵਿੱਚ ਭਾਰਤੀ ਸੂਬੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ 4 ਹੋਰ ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਜਹਾਜ਼ ਦਾ ਬਲੈਕ ਬਾਕਸ ਬਰਾਮਦ ਕਰ ਲਿੱਤਾ ਗਿਆ ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ 3 ਅਧਿਕਾਰੀਆਂ ਦੀ ਇੱਕ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।